ਭਾਈ ਡੱਲਾ ਦਮਦਮਾ ਸਾਹਿਬ ਦੀ ਧਰਤੀ ਤੇ ਸਾਰਾ ਕੁਝ ਸੁਣੀ ਜਾ ਰਿਹਾ ਸੀ। ਹਉਮੈ ਹਰ ਬੰਦੇ ਦੇ ਅੰਦਰ ਹੈਗੀ ਆ। ਕਹਿੰਦਾ ਮਹਾਰਾਜ ਇੰਨੀਆਂ ਤੁਹਾਨੂੰ ਮੁਸੀਬਤਾਂ ਸਹਿਣੀਆਂ ਪਈਆਂ, ਤੁਹਾਡੇ ਪੁੱਤ ਸ਼ਹੀਦ ਹੋ ਗਏ ਕਿਤੇ ਚਮਕੌਰ ਦੀ ਗੜੀ ਚ, ਮੈਨੂੰ ਯਾਦ ਕਰਦੇ ਮੇਰਾ 500 ਜੰਗੀ ਜਵਾਨ ਸੀ, ਕਿਸੇ ਕੋ ਸੁਣਾ ਕਹਿੰਦੇ ਵੀ ਡੱਲੇ ਨੂੰ ਸੱਦੋ, ਫੇਰ ਵੇਖੋ ਮੈਂ ਦੁਸ਼ਮਣ ਦੇ ਕਿਤਨਾ ਛੱਕੇ ਛਡਾਉਣਾ। ਇਹ ਜਿਹੜੀ ਮੈਂ ਆ ਨਾ, ਇਹ ਤੇ ਵੱਡੇ ਵੱਡੇ ਮੁਨੀਆਂ ਤੋਂ ਵੀ ਨਹੀਂ ਮਰੀ। ਮਾਨ ਮੁਨੀ ਮੁਨਵਰ ਗਲੇ ਮਾਨ ਸਭੇ ਕੋ ਖਾਏ। ਪਿੱਛੇ ਕੁਝ ਸਿੱਖ ਬੈਠੇ ਸਨ, ਵਿਚਾਰੇ ਕਮਜ਼ੋਰ ਹੀ ਸਨ, ਧਰਮੀ ਬੰਦੇ ਸਰੀਰ ਕਰਕੇ ਕਈ ਵਾਰ ਬਹੁਤੇ ਤਕੜੇ ਨਹੀਂ ਹੁੰਦੇ, ਵਿਚਾਰੇ ਕਮਜ਼ੋਰ ਹੀ ਸਨ, ਕਈਆਂ ਦੇ ਕੱਪੜੇ ਵੀ ਪਾਟੇ ਹੋਏ ਸੀ, ਕਈਆਂ ਦੀਆਂ ਮਿਆਨਾਂ ਦੇ ਕਿਰਪਾ ਤਲਵਾਰਾਂ ਦੇ ਮਿਆਨ ਵੀ ਟੁੱਟੇ ਹੋਏ ਸੀ, ਪਿਆਰ ਚ ਸਤਿਗੁਰਾਂ ਦੇ ਭਿੱਜ ਕੇ ਬੈਠੇ ਸਨ। ਤੇ ਡੱਲਾ ਥੋੜਾ ਜਿਹਾ ਪਛਾਣ ਨੂੰ ਵੇਖ ਕੇ ਤੇ ਹੱਸ ਪਿਆ, ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਔਰੰਗਜ਼ੇਬ ਨਾਲ, ਪਰ ਤੁਸੀਂ ਆਪਣੀ ਫੌਜ ਦਾ ਧਿਆਨ ਨਹੀਂ ਦਿੱਤਾ ਵੀ ਆ ਲੰਘ ਗਏ ਔਰੰਗਜ਼ੇਬ ਨਾਲ, ਮਹਾਰਾਜ ਤੁਸੀਂ ਆਪਣੀ ਫੌਜ ਦਾ ਖਿਆਲ ਨਹੀਂ ਜੇ ਕੀਤਾ। ਸਤਿਗੁਰ ਨੇ ਵੇਖਿਆ ਮੇਰੇ ਸਿੱਖਾਂ ਦੀ ਇਹਨੇ ਤੁਹੀਨ ਕਰਤੀ ਆ। ਇਹ ਗੱਲ ਚੇਤੇ ਰੱਖਿਓ, ਦਮੇ ਪਾਸੇ ਪ੍ਰੀਤ ਬਰਾਬਰ ਹੈ, ਗੁਰੂ ਦੀ ਤੁਹੀਨ ਕਦੇ ਸਿੱਖ ਨਹੀਂ ਜੇ ਸਹਾਰਦਾ ਤੇ ਸਿੱਖ ਦੀ ਤੁਹੀਨ ਕਦੇ ਗੁਰੂ ਨਹੀਂ ਜੇ ਸਹਾਰਦਾ।
ਸੱਚ ਹੈ,
ਮਰ ਨੇ ਵੇਖਿਓ ਇਹਨੇ ਮੇਰੇ ਸਿੱਖਾਂ ਨੂੰ ਮਖੌਲ ਕੀਤਾ, ਅੱਜ ਇਹਨੂੰ ਵਿਖਾ ਕੇ ਘੱਲਣਾ ਵੀ ਸਿੱਖ ਆਂਦੇ ਕਿਨੂੰ। ਸਤਿਗੁਰੂ ਕਹਿਣ ਲੱਗੇ ਸ਼ਸਤਰ ਨੂੰ ਪਰਖ ਲੈਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਉਹ ਡੱਲਿਆ ਤੂੰ ਬੜਾ ਬਹਾਦਰ, ਤੇਰੇ ਜਵਾਨ ਬੜੇ ਬਹਾਦਰ, ਇੱਕ ਆਪਣਾ ਜਵਾਨ ਲਿਆ ਕੇ ਖੜਾ ਕਰ, ਅਸੀਂ ਗੋਲੀ ਮਾਰ ਕੇ ਵੇਖਣੀ ਕਿ ਬੰਦਾ ਮਾਰਦੀ ਕਿ ਨਹੀਂ ਮਾਰਦੀ। ਡੱਲਾ ਵੇਖ ਕੇ ਘਬਰ ਗਿਆ। ਡੱਲੇ ਨੇ ਪਹਿਲੀ ਵਾਰ ਸੁਣਿਆ ਗੁਰੂ ਕੇ ਸਿੱਖੋ, ਗੁਰੂ ਪਰਚਾ ਉਹ ਪਾਲਦਾ ਜਿਹੜਾ ਕਦੇ ਸਿੱਖ ਨੇ ਵੇਖੇ ਨਹੀਂ, ਉਹਦੇ ਵਿੱਚੋਂ ਫਿਰ ਲੰਘਣਾ ਹੁੰਦਾ। ਡੱਲੇ ਨੇ ਪਹਿਲੀ ਵਾਰ ਵੇਖਿਆ, ਕੰਬ ਗਿਆ ਦਾ ਮਹਾਰਾਜ ਬੰਦਾ ਕਾਹਦੇ ਵਾਸਤੇ, ਸਤਿਗੁਰੂ ਕਹਿਣ ਲੱਗੇ ਬੰਦਾ ਚਾਹੀਦਾ, ਮਹਾਰਾਜ ਬੰਦਾ ਕਾਹਦੇ ਉਹਨੂੰ ਬਾਅਦ ਕਾਹਦੇ ਵਾਸਤੇ ਗੋਲੀ ਮਾਰਨੀ ਹੈ। ਸਤਿਗੁਰੂ ਕਹਿਣ ਲੱਗੇ ਫਿਰ ਪਤਾ ਕਿੱਦਾਂ ਲੱਗੂਗਾ, ਜੇ ਇਹ ਕਿਤੇ ਬੰਦੂਕਾਂ ਕਿਤੇ ਗਾਜਾਂ ਚੀਨ ਵਾਸਤੇ ਹੁੰਦੀਆਂ, ਇਹ ਬੰਦੇ ਮਾਰਨ ਵਾਸਤੇ ਹੁੰਦੀਆਂ, ਸ਼ਿਕਾਰ ਕਰੀਦਾ ਇਹਦੇ ਨਾਲ, ਜੇ ਅੱਜ ਨਾ ਮਾਰਿਆ ਤੇ ਕੱਲ ਨੂੰ ਜੰਗ ਚ ਕਿਤਨਾ ਮਾਰੇਗੀ। ਡੱਲਾ ਦਾ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਦੇ ਆ, ਸਤਿਗੁਰੂ ਕਹਿਣ ਲੱਗੇ ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ, ਜਿਉਂਦਾ ਬੰਦਾ ਸਾਨੂੰ ਚਾਹੀਦਾ, ਸਾਡੀਆਂ ਆਦਤਾਂ ਹੋਰ। ਡੱਲਾ ਕੰਬ ਗਿਆ ਦਾ ਮਹਾਰਾਜ ਮੈਂ ਕਰਦਾ ਪਤਾ, ਸਿੱਖੋ ਕਿਤੇ ਗੁਰੂ ਦਾ ਸਾਹਮਣਾ ਕਰਨਾ ਸੌਖਾ, ਆ ਕੱਚੇ ਚੇਲੇ ਪ੍ਰਚਾਰ ਕਈ ਗੁਰੂ ਦੀ ਬਾਣੀ ਨੂੰ ਚੈਲੰਜ ਕਰਦੇ ਆ। ਡੱਲੇ ਨੂੰ ਪੁੱਛ ਕੇ ਵੇਖ ਲਓ ਵੀ ਗੁਰੂ ਦੇ ਗਾੜੀ ਕਿਤਨਾ ਖਲੋਈ ਦਾ, ਅਜੇ ਤੇ ਮਹਾਰਾਜ ਤਰਸ ਕਰਦੇ ਵੀ ਇਹ ਕੱਚੇ ਚੇਲੇ ਆਪਣੀ ਜ਼ਿੰਦਗੀ ਇਹ ਪਾਸ ਹੀ ਕਰ ਲੈਣ ਚੰਗਾ, ਜੇ ਕਿਤੇ ਨਿਸ਼ਾਨੇ ਪਰਖ ਤੇ ਆ ਗਏ ਨਾ ਤੇ ਅੱਗੇ ਨੇ ਕਿਸੇ ਨੇ ਰੁਕਣਾ ਨਹੀਂ ਫਿਰ।
ਸੱਚ ਹੈ,
ਡੱਲਾ ਗਿਆ ਆਪਣੇ ਜਵਾਨਾਂ ਨੂੰ ਕਹਿਣ ਲੱਗਾ ਮੈਂ ਤੁਹਾਨੂੰ ਵੱਡੀਆਂ ਵੱਡੀਆਂ ਤਨਖਾਹਾਂ ਦਿੰਦਾ ਰਿਹਾ, ਤੁਸੀਂ ਮੇਰੀ ਨੌਕਰੀ ਕਰਦੇ ਰਹੇ, ਇੱਕ ਬੰਦਾ ਚਾਹੀਦਾ। ਮੈਂ ਆਖਿਆ ਕਾਹਦੇ ਵਾਸਤੇ, ਆਂਦਾ ਮਹਾਰਾਜ ਨੂੰ ਕਿਸੇ ਨੇ ਰਫਲ ਭੇਟ ਕੀਤੀ ਤੇ ਮੈਂ ਨਿਸ਼ਾਨਾ ਮਾਰ ਕੇ ਵੇਖਣਾ ਵੀ ਬੰਦੂਕ ਬੰਦਾ ਮਾਰਦੀ ਕਿ ਨਹੀਂ ਮਾਰਦੀ। ਉਹਨਾਂ ਆਖਿਆ ਓਏ ਤੇਰਾ ਦਿਮਾਗ ਤੇ ਨਹੀਂ ਲੱਗਿਆ ਕਿ ਬੰਦਾ ਗੋਲੀ ਦੇ ਖਾੜੀ ਖਾੜੀ ਖਲਾਰ ਕੇ ਮਾਰਨਾ ਉਹਨੂੰ, ਉਹ ਜੰਗ ਵਿੱਚ ਲੜ ਕੇ ਮਰਨਾ ਕੋਈ ਹੋਰ ਮੈਂ ਨਾ ਰੱਖਦਾ, ਇਸ ਤਰ੍ਹਾਂ ਬੰਦੂਕ ਦੇ ਗਾੜੀ ਖਲੋ ਜਾਣਾ, ਇਹੋ ਜਿਹੀ ਨਿਆਈ ਮਿਲਦੇ ਅਸੀਂ ਨਹੀਂ ਮਰਨਾ ਪਈ ਤੇਰੀ ਨੌਕਰੀ, ਇਹ ਤੇ ਤਨਖਾਹਾਂ ਲੈਣੀਆਂ ਦੁਨਿਆਵੀ ਰੀਤਾਂ ਸਿੱਖੋ, ਇਹ ਨੌਕਰੀ ਤੇ ਸਿਰ ਦੇ ਕੇ ਮਿਲਦੀ ਆ। ਡੱਲਾ ਤੁਰਿਆ ਆਇਆ ਖਾਲੀ ਹੱਥ ਨਿੰਮੋ ਝੂਣਾ, ਸਤਿਗੁਰੂ ਕਹਿਣ ਲੱਗੇ ਡੱਲਿਆ ਸਾਡੀ ਕਿਤੇ ਬੰਦੂਕ ਠੰਡੀ ਨਾ ਹੋ ਜੇ, ਇਸ ਤੋਂ ਪਹਿਲਾਂ ਕਿਸੇ ਨੂੰ ਖੜਿਆ ਕਰਦੇ। ਆਂਦਾ ਮਹਾਰਾਜ ਉਹ ਤੇ ਸਾਰੇ ਮੁਕਰ ਗਏ। ਮਹਾਰਾਜ ਕਹਿਣ ਲੱਗੇ ਤੂੰ ਤੇ ਆਨਾ ਸਾ ਚਮਕੌਰ ਦੀ ਗੜੀ ਚ ਮੈਨੂੰ ਯਾਦ ਕਰਦੇ ਤੇ ਮੈਂ ਆਹ ਕੁਝ ਕਰਨਾ ਹੋਇਆ ਤੇਰੇ ਬੰਦੇ। ਮਹਾਰਾਜ ਕੀ ਕਹਿਣਾ ਸਾਰੇ ਮੁਕਰ ਗਏ। ਸਤਿਗੁਰੂ ਕਹਿਣ ਲੱਗੇ ਉਹ ਮੁਕਰ ਗਿਆ ਤੂੰ ਤੇ ਨਾ ਮੁਕਰਿਆ। ਗੋਲੀ ਜਿਹੜੀ ਹੈ ਨਾ ਉਹ ਸਿਪਾਹੀ ਚ ਸਰਦਾਰ ਚ ਕੋਈ ਫਰਕ ਨਹੀਂ ਸਮਝਦੀ। ਡੱਲਿਆ ਫਿਰ ਤੂੰ ਗਾੜੀ ਖਲੋ ਜਾ। ਸੁਣੀਏ ਮੇਰੇ ਪਾਤਸ਼ਾਹ ਡੱਲੇ ਨੂੰ ਕੀ ਕਹਿ ਰਿਹਾ। ਮੇਰੇ ਖਿਆਲ ਸਵਾਲ ਜੇ ਮੈਂ ਵਧੇਰੇ ਲੱਗ ਜਾਊ ਮੈਨੂੰ ਫਰਮਾਇਸ਼ਾਂ ਵੀ ਇੱਕ ਦੋ ਮੈਂ ਉਹ ਪੂਰੀਆਂ ਕਰਨੀਆਂ। ਆਓ ਰਹੋ ਵਿਚਾਰ ਅੱਗੇ ਜਾਈਏ। ਜਿਸ ਵੇਲੇ ਡੱਲੇ ਨੇ ਵੇਖਿਆ ਤੇ ਹੱਥ ਪੈਰ ਕੰਬੀ ਜਾ ਰਹੇ। ਸਤਿਗੁਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖਲੋਣਾ ਡੱਲਾ ਥੜ ਗਿਆ। ਉਧਰੋਂ ਧੂੰਆਂ ਨਿਕਲ ਰਿਹਾ ਸੀ ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਸੀ ਧੂੰਆਂ ਨਿਕਲ ਰਿਹਾ ਸੀ। ਡੱਲੇ ਨੇ ਵੇਖਿਆ ਕਿ ਇਹਨੇ ਹੁਣ ਭੱਜਿਆ ਵੀ ਨਹੀਂ ਜਾਣ ਦੇਣਾ ਤੇ ਖਲੋਤਿਆਂ ਵੀ ਮਾਰ ਦੇਗਾ। ਇੱਕ ਸਿਆਣਿਆਂ ਦੀ ਕਹਾਵਤ ਆ ਘੜੀ ਦੀ ਬਸ਼ਰਮੀ ਤੇ ਚੌ ਪੈਰਾਂ ਦਾ ਆਰਾਮ। ਡੱਲਾ ਤਗੜਾ ਹੋ ਕੇ ਵੇਰ ਗਿਆ ਆਂਦਾ ਮਹਾਰਾਜ ਇਸ ਤਰ੍ਹਾਂ ਮੇਰੇ ਕੋਲ ਨਹੀਂ ਜੇ ਮਰਿਆ ਜਾਣਾ ਮੌਤ ਤੋਂ ਬੜਾ ਡਰ ਲੱਗਦਾ। ਸਤਿਗੁਰੂ ਕਹਿਣ ਲੱਗੇ ਫਿਰ ਉਹ ਪਿੱਛੇ ਹੋ ਕੇ ਖਲੋ ਜਾ ਤੈਨੂੰ ਅਜੇ ਜੋੜੇ ਝਾੜਨ ਦੀ ਲੋੜ ਆ। ਸਿੱਖਾਂ ਨੂੰ ਵੇਖ ਕੇ ਮਖੌਲ ਨਹੀਂ ਕਰੀਦਾ ਹੁੰਦਾ ਤੈਨੂੰ ਪਤਾ ਨਹੀਂ ਇਹਨਾਂ ਪਾਟਿਆਂ ਕੱਪੜਿਆਂ ਵਾਲੇ ਦੇ ਵਿੱਚ ਕੀ ਆ ਤੇ ਜੇ ਤੂੰ ਵੇਖਣਾ ਨਾ ਤੇ ਬਾਹਰ ਚਲੇ ਜਾ ਇੱਕ ਸਿੱਖਾਂ ਦਾ ਛਾਉਣਾ ਹੀ ਜਾ ਕੇ ਕਿਤੇ ਇੱਕ ਸਿੱਖ ਨਵਾਸਤੀ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਤੇ ਉਸ ਤੋਂ ਬਾਅਦ ਤੂੰ ਫਿਰ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਲਈ। ਡੱਲਾ ਬਾਹਰ ਗਿਆ ਦੋ ਸਿੱਖ ਭਾਈ ਵੀਰ ਸਿੰਘ ਤੇ ਧੀਰ ਸਿੰਘ ਪਿਓ ਪੋਤੀ ਸਨ। ਉਹਨਾਂ ਦਾ ਸਥਾਨ ਦਮਦਮਾ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ ਦਵੇਂ ਦਸਤਾਰਾ ਸਜਾ ਰਹੇ ਸਨ। ਡੱਲੇ ਨੇ ਆਖਿਆ ਵੀ ਮਹਾਰਾਜ ਨੇ ਰਫਲ ਪਰਖਣੀ ਆ ਤੇ ਗੋਲੀ ਮਾਰ ਕੇ ਵੇਖਣੀ ਤੇ ਇੱਕ ਸਿੰਘ ਨੂੰ ਸਤਿਗੁਰ ਨੇ ਆਪਣੇ ਦਰਬਾਰ ਚ ਬੁਲਾਇਆ। ਅੱਧੀਆਂ ਦਸਤਾਰਾਂ ਵੱਧੀਆਂ ਸੀ ਤੇ ਅੱਧੀਆਂ ਹੱਥ ਚ ਫੜੀਆਂ ਸੀ। ਸਿੱਧਾ ਦੌੜ ਕੇ ਗੁਰੂ ਮਹਾਰਾਜ ਦੇ ਦਰਬਾਰ ਚ ਆ ਕੇ ਛਾਤੀਆਂ ਤਾਣ ਕੇ ਖਲੋ ਗਏ। ਸਤਿਗੁਰਾਂ ਦੇ ਹੱਥਾਂ ਵਿੱਚ ਰਫਲ ਸੀ। ਇੱਕ ਪਿਛਲਾ ਸਿੱਖ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰ ਰਿਹਾ ਤੇ ਪਿਛਲਾ ਫਿਰ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰਨ ਦਾ। ਉਹ ਆਂਦਾ ਪਹਿਲੋਂ ਆਵਾਜ਼ ਮੈਂ ਸੁਣੀ ਸੀ ਗੋਲੀ ਅੱਗੇ ਮੈਂ ਖਲੋਣਾ। ਜਦੋਂ ਸਤਿਗੁਰ ਨੇ ਝਗੜਦਿਆਂ ਨੂੰ ਵੇਖਿਆ ਤੇ ਥੋੜੀ ਜਿਹੀ ਨਾਲੀ ਤਾਂ ਕਰਕੇ ਤੇ ਘੋੜਾ ਦੱਬ ਤਾ ਦਵੇਂ ਖਲੋਤੇ ਆ। ਇਹ ਸਿੱਖੀ ਦੀ ਪਰਿਭਾਸ਼ਾ ਦਵੇਂ ਖਲੋਤੇ ਆ ਨੀਵੀਆਂ ਪਾ ਕੇ ਸਤਿਗੁਰੂ ਤਖਤ ਤੋਂ ਉਤਰ ਕੇ ਤੇ ਥੱਲੇ ਆ ਗਿਆ। ਸਿੱਖੋ ਜਦੋਂ ਕੋਈ ਸਿੱਖ ਗੁਰੂ ਨਾਲ ਆਪਣਾ ਪਿਆਰ ਨਿਭਾਉਂਦਾ ਨਾ ਗੁਰੂ ਫਿਰ ਤਖਤ ਛੱਡ ਕੇ ਸਿੱਖ ਦੇ ਕੋਲ ਫਰਸ਼ ਤੇ ਆ ਜਾਂਦੇ। ਮਰ ਨੇ ਦਵਾਂ ਨੂੰ ਗੱਲ ਵੱਕੜੀ ਚ ਲੈ ਲਿਆ। ਦਵਾਂ ਨੇ ਮੋਢੇ ਮੋਢਿਆਂ ਦੇ ਨਾਲ ਸਿਰ ਲਾਏ ਹੋਏ ਆ। ਸਤਿਗੁਰੂ ਕਹਿਣ ਲੱਗੇ ਸਿੱਖੋ ਤੁਸੀਂ ਧੰਨ ਜੇ। ਕਹਿਣ ਲੱਗੇ ਮਹਾਰਾਜ ਕੋਈ ਗਲਤੀ ਹੋ ਗਈ ਸੀ ਕਿਤੇ ਗੋਲੀ ਸਿੱਧੀ ਵੱਜ ਜਾਂਦੀ। ਮਹਾਰਾਜ ਕਹਿਣ ਲੱਗੇ ਨਹੀਂ ਸਿੱਖੋ ਤੁਸੀਂ ਮੌਤ ਵਿੱਚੋਂ ਲੰਘੇ ਜੀ। ਡੱਲਾ ਵੇਖ ਕੇ ਤੇ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਹੈਰਾਨ ਹੋ ਰਿਹਾ। ਉਹ ਕਿਸ ਮਿੱਟੀ ਤੇ ਬਣੇ ਹੋਏ ਆ ਜਿਨ੍ਹਾਂ ਦੇ ਅੰਦਰ ਜਰਾ ਵੀ ਮੌਤ ਦਾ ਭੈ ਨਹੀਂ। ਡੱਲਾ ਸਤਿਗੁਰਾਂ ਦੇ ਚਰਨਾਂ 'ਚ ਢਹਿ ਕੇ ਮਾਫੀਆਂ ਮੰਗਣ ਲੱਗ ਪਿਆ। ਸਤਿਗੁਰੂ ਕਹਿਣ ਲੱਗੇ ਡੱਲਿਆ ਜਿਨ੍ਹਾਂ ਨੂੰ ਤੂੰ ਆਨਾ ਸਾਡੀ ਇਹ ਔਰੰਗਜ਼ੇਬ ਦਾ ਕੀ ਵਿਗਾੜਨਗੇ। ਡੱਲਿਆ ਇਹੋ ਸੀ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ ਜਿਨ੍ਹਾਂ ਨੇ ਠੰਡੀਆਂ ਰਾਤਾਂ 'ਚ ਮੇਰਾ ਸਾਥ ਨਹੀਂ ਛੱਡਿਆ।